ਤੁਸੀਂ ਹੋ SBS ਪੰਜਾਬੀ ਦੇ ਨਾਲ। ਇੱਕੀ ਜੂਨ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ACCC ਇਨਕੁਆਇਰੀ ਰਾਹੀਂ ਊਰਜਾ ਬਾਜ਼ਾਰ ਦੇ ਬੇਢੰਗੇ ਵਿਵਹਾਰ ਦੀ ਹੋਵੇਗੀ ਜਾਂਚ। ਨਿਊ ਸਾਊਥ ਵੇਲਸ ਵੱਲੋਂ ਔਰਤ ਕਰਮਚਾਰੀਆਂ ਦੇ ਹਿੱਤ ਵਿੱਚ ਬਜਟ ਪੇਸ਼। ਅਤੇ ਖੇਡਾਂ ਵਿੱਚ ਇੱਕ ਮਹਿਲਾ ਮੁਸਲਿਮ ਮੁੱਕੇਬਾਜ਼ ਵੱਲੋਂ ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਲਈ ਇਤਿਹਾਸ ਰਚਣ ਦੀ ਤਿਆਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਵੱਧ ਰਹੀਆਂ ਕੀਮਤਾਂ ਦੀ ਜਾਂਚ ਕਰਨ ਲਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਵਾਚਡੌਗ ਦੀ ਨਿਯੁਕਤੀ ਕਰਨ ਤੋਂ ਬਾਅਦ ਫੈਡਰਲ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਊਰਜਾ ਬਾਜ਼ਾਰ ਵਿੱਚ ਚੱਲ ਰਹੇ ਬੇਢੰਗੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ACCC ਇਨਕੁਆਇਰੀ ਇਸ ਗੱਲ ਦੀ ਜਾਂਚ ਕਰੇਗੀ ਕਿ ਵੱਡੇ ਪਾਵਰ ਜਨਰੇਟਰਾਂ ਦੀ ਕੀ ਮਿਲੀ ਭੁਗਤ ਹੈ ਅਤੇ ਕੀ ਉਹਨਾਂ ਨੇ ਪਿਛਲੇ ਹਫ਼ਤੇ ਬਾਜ਼ਾਰ 'ਚ ਸਪਲਾਈ ਵਾਪਸ ਲੈ ਲਈ ਸੀ। ਦੇਸ਼ ਦੇ ਊਰਜਾ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਅਗਲੇ ਮਹੀਨੇ ਜਾਂਚ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਜਾਂਚ ਦੇ ਨਤੀਜਿਆਂ ਤੋਂ ਪਹਿਲਾਂ ਬਿਆਨ ਦਿੰਦੇ ਹੋਏ ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਵਧੇਰੇ ਪਾਰਦਰਸ਼ਤਾ ਦੀ ਲੋੜ ਹੈ।
There are a range of concerns that have been raised about pricing in energy markets. We want to make sure that there's no dodgy behavior making life even harder for families and pensioners and Australian industry. And there's an important role for the ACCC there. I've dialed up the ACCC's role. I've maximized their monitoring of this really crucial market because we want to make sure that if there's dodgy behavior going on that we know about it and we can crack down on it.
ਸਾਬਕਾ ਲਿਬਰਲ ਸਟਾਫਰ ਬ੍ਰਿਟਨੀ ਹਿਗਿੰਸ ਦੇ ਬਲਾਤਕਾਰ ਦੇ ਦੋਸ਼ੀ ਤੇ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਐਤਵਾਰ ਰਾਤ ਦੇ ਲੋਗੀ ਅਵਾਰਡਾਂ ਵਿੱਚ ਦਿੱਤੇ ਗਏ ਇੱਕ ਭਾਸ਼ਣ ਨੂੰ ਲੈ ਕੇ ਮੁਲਤਵੀ ਹੋ ਗਈ ਹੈ। ਜਦੋਂ ਪੱਤਰਕਾਰ ਲੀਜ਼ਾ ਵਿਲਕਿਨਸਨ ਨੇ ਕੇਸ ਦੀ ਕਵਰੇਜ ਲਈ ਇੱਕ ਪੁਰਸਕਾਰ ਸਵੀਕਾਰ ਕਰਦੇ ਹੋਏ ਇਨ੍ਹਾਂ ਦੋਸ਼ਾਂ ਬਾਰੇ ਗੱਲ ਕੀਤੀ ਤਾਂ ਬਰੂਸ ਲੇਮੈਨ ਦੇ ਵਕੀਲਾਂ ਨੇ ਮੁਕੱਦਮੇ ਨੂੰ ਮੁਲਤਵੀ ਕਰਨ ਲਈ ਦਬਾਅ ਪਾਇਆ ਜਿਸ ਵਿੱਚ ਉਹ ਸਫਲ ਰਹੇ। ACT ਸੁਪਰੀਮ ਕੋਰਟ ਦੀ ਚੀਫ ਜਸਟਿਸ ਲੂਸੀ ਮੈਕਲਮ ਨੇ ਸ਼੍ਰੀਮਤੀ ਵਿਲਕਿਨਸਨ ਦੀਆਂ ਟਿੱਪਣੀਆਂ ਲਈ ਉਸ ਦੀ ਆਲੋਚਨਾ ਕੀਤੀ ਹੈ। ਚੀਫ ਜਸਟਿਸ ਨੇ ਕਿਹਾ ਕਿ ਉਸ ਦੇ ਭਾਸ਼ਣ ਅਤੇ ਇਸ ਤੋਂ ਬਾਅਦ ਮੀਡੀਆ ਦੇ ਪ੍ਰਚਾਰ ਨੇ ਸ਼੍ਰੀ ਲੇਮੈਨ ਦੇ ਨਿਰਪੱਖ ਸੁਣਵਾਈ ਦੇ ਅਧਿਕਾਰ ਦਾ ਪੱਖਪਾਤ ਕੀਤਾ ਹੈ। ਮੁਕੱਦਮੇ ਦੀ ਸੁਣਵਾਈ ਲਈ ਨਵੀਂ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ ਹੈ ਪਰ ਚੀਫ ਜਸਟਿਸ ਮੈਕਲਮ ਸੰਭਾਵਿਤ ਤੌਰ 'ਤੇ ਅਕਤੂਬਰ ਦੀ ਸੂਚੀ ਨੂੰ ਦਰਸਾਉਂਦੇ ਹੋਏ ਕਹਿੰਦੀ ਹੈ ਕਿ ਇਹ ਸੁਣਵਾਈ ਇਸੇ ਸਾਲ ਕੀਤੀ ਜਾਵੇਗੀ। ਨਿਊ ਸਾਊਥ ਵੇਲਸ ਦੇ ਖਜ਼ਾਨਚੀ ਨੇ ਔਰਤ ਕਰਮਚਾਰੀਆਂ ਦੇ ਹਿੱਤ ਦਾ ਇੱਕ ਬਜਟ ਜਾਰੀ ਕੀਤਾ ਹੈ ਅਤੇ ਇਸ ਬਜਟ ਦੀ ਵਿਲੱਖਣਤਾ ਵਜੋਂ ਇਸ ਨੂੰ ਵੰਸ ਇਨ ਅ ਜਨਰੇਸ਼ਨ ਵਰਣਿਤ ਕਰਕੇ ਇਹ ਬਜਟ ਪੇਸ਼ ਕੀਤਾ ਗਿਆ ਹੈ। ਦਸਤਾਵੇਜ਼ ਵਿੱਚ ਪਹਿਲਾ ਮਹਿਲਾ ਅਫਸਰ ਕਥਨ ਸ਼ਾਮਿਲ ਹੈ ਜੋ ਹੁਣ ਭਵਿੱਖ ਦੇ ਸਾਰੇ ਬਜਟਾਂ ਦਾ ਹਿੱਸਾ ਬਣੇਗਾ। ਚਾਈਲਡ ਕੇਅਰ ਅਤੇ ਪੇਰੈਂਟਲ ਛੁੱਟੀ ਦੀਆਂ ਮੁੱਖ ਤਰਜੀਹਾਂ ਦੇ ਨਾਲ ਅਗਲੇ ਦਹਾਕੇ ਵਿੱਚ ਪਰਿਵਾਰਾਂ ਲਈ ਬਿਹਤਰ ਦੇਖਭਾਲ ਵਿਕਲਪਾਂ ਅਤੇ ਜਨਮ ਦੇਣ ਤੋਂ ਬਾਅਦ ਔਰਤਾਂ ਨੂੰ ਕਾਰਜ ਬਲ ਵਿੱਚ ਵਾਪਸ ਆਉਣ ਵਿੱਚ ਮਦਦ ਕਰਨ ਦੇ ਉਪਾਵਾਂ 'ਤੇ $45 ਬਿਲੀਅਨ ਖਰਚ ਕੀਤੇ ਜਾਣਗੇ। ਖਜ਼ਾਨਚੀ ਮੈਟਕੀਨ ਦਾ ਕਹਿਣਾ ਹੈ ਕਿ 2060 ਤੱਕ ਔਰਤਾਂ ਦੀ ਕਾਰਜ ਬਲ ਭਾਗੀਦਾਰੀ ਨੂੰ ਪੁਰਸ਼ਾਂ ਦੇ ਬਰਾਬਰ ਦਰ 'ਤੇ ਵਧਾਉਣ ਨਾਲ ਆਰਥਿਕ ਵਿਕਾਸ ਵਿੱਚ 8% ਵਾਧਾ ਹੋਵੇਗਾ। ਔਰਤ ਕਰਮਚਾਰੀਆਂ ਲਈ ਜਾਰੀ ਹੋਣ ਵਾਲੇ ਇਸ ਬਜਟ ਬਾਰੇ ਖਜ਼ਾਨਚੀ ਮੈਟਕੀਨ ਦਾ ਕਹਿਣਾ ਹੈ ਕਿ ਬਜਟ ਉਪਾਵਾਂ ਦੀ ਸਿਫਾਰਿਸ਼ ਕਰਨ ਲਈ ਸਰਕਾਰ ਦੁਆਰਾ ਗਠਿਤ ਔਰਤਾਂ ਦੇ ਇੱਕ ਮਾਹਿਰ ਪੈਨਲ ਦੀ ਸਲਾਹ 'ਤੇ ਫੰਡਾਂ ਦੀ ਵੰਡ ਕੀਤੀ ਗਈ ਹੈ।
Our investment in increasing the participation rate of women by 95,000 means that we'll grow the economy by $17 billion. Our investment in our kids' education means that they're less likely to interface with the juvenile justice system. They're less likely to have poor health outcomes and they're more likely to succeed on their entire life's journey.
ਸਰਕਾਰ ਨੇ ਘਰ ਖਰੀਦਦਾਰਾਂ ਨੂੰ ਸਲਾਨਾ ਜ਼ਮੀਨੀ ਟੈਕਸ ਅਦਾ ਕਰਨ ਦਾ ਵਿਕਲਪ ਦੇਣ ਦੇ ਨਾਲ ਨਾਲ ਸਟੈਂਪ ਡਿਊਟੀ ਨੂੰ ਖਤਮ ਕਰਨ ਦੇ ਰਾਹ 'ਤੇ ਵੀ ਆਪਣਾ ਪਹਿਲਾ ਕਦਮ ਚੁੱਕਿਆ ਹੈ। ਰਾਜ ਦੀ ਹਸਪਤਾਲ ਪ੍ਰਣਾਲੀ ਵਿੱਚ $33 ਬਿਲੀਅਨ ਦੇ ਨਿਵੇਸ਼ ਦੇ ਨਾਲ ਸਿਹਤ ਮਹਿਕਮਾ ਵੀ ਇਸ ਬਜਟ ਦਾ ਮੁੱਖ ਹਿੱਸਾ ਹੈ। ਉੱਧਰ ਵਿਕਟੋਰੀਆ ਦੀ ਸੰਧੀ ਗੱਲਬਾਤ ਦੀ ਨਿਗਰਾਨੀ ਕਰਨ ਲਈ ਇੱਕ ਸੁਤੰਤਰ ਅਥਾਰਟੀ ਬਣਾਉਣ ਲਈ ਸੰਸਦ ਦੇ ਦੋਵਾਂ ਪਾਸਿਆਂ ਦੇ ਸਮਰਥਨ ਨਾਲ ਨਵੇਂ ਕਾਨੂੰਨ ਪਾਸ ਹੋਣ ਲਈ ਤਿਆਰ ਹਨ। ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਨੇ ਅਤੇ ਹੋਰ ਲਿਬਰਲ ਅਤੇ ਨੈਸ਼ਨਲ ਐਮਪੀਜ਼ ਨੇ ਸੰਯੁਕਤ ਪਾਰਟੀ ਰੂਮ ਦੀ ਮੀਟਿੰਗ ਵਿੱਚ ਬਿਨਾਂ ਸੋਧ ਦੇ ਸੰਧੀ ਅਥਾਰਟੀ ਬਿੱਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪਰ ਲਿਬਰਲ ਐਮਪੀ ਟਿਮ ਸਮਿਥ ਨੇ ਘੋਸ਼ਣਾ ਕੀਤੀ ਹੈ ਕਿ ਉਹ ਬਿੱਲ ਦੇ ਵਿਰੁੱਧ ਵੋਟ ਦੇਣਗੇ। ਜ਼ਿਕਰਯੋਗ ਹੈ ਕਿ ਆਪਣੇ ਹਾਈ ਪ੍ਰੋਫਾਈਲ ਡਰਿੰਕ ਡਰਾਈਵਿੰਗ ਕ੍ਰੈਸ਼ ਤੋਂ ਬਾਅਦ ਐਮਪੀ ਟਿਮ ਸਮਿਥ ਨਵੰਬਰ ਦੀ ਚੋਣ ਨਹੀਂ ਲੜ ਸਕਣਗੇ। ਕਾਮਿਆਂ ਦੀ ਘਾਟ ਨੂੰ ਅੰਤਰਰਾਸ਼ਟਰੀ ਉਡਾਣਾਂ 'ਚ ਰੁਕਾਵਟਾਂ ਅਤੇ ਦੇਰੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। 2 ਸਾਲਾਂ ਤੋਂ ਵੱਧ ਤਾਲਾਬੰਦੀ ਅਤੇ ਬਾਰਡਰ ਬੰਦ ਹੋਣ ਤੋਂ ਬਾਅਦ ਦੁਨੀਆ ਭਰ ਦੀਆਂ ਯਾਤਰਾਵਾਂ ਵਿੱਚ ਹੁਣ ਵਾਧਾ ਹੋਇਆ ਹੈ। ਪਰ ਮਹਾਂਮਾਰੀ ਦੇ ਦੌਰਾਨ ਏਅਰਲਾਈਨ ਅਤੇ ਹਵਾਈ ਅੱਡੇ ਦੇ ਸਟਾਫ ਦੀ ਕਮੀ ਦੇ ਨਤੀਜੇ ਵਜੋਂ ਵੱਡੀ ਦੇਰੀ ਅਤੇ ਯਾਤਰਾ ਹਫੜਾ ਦਫੜੀ ਮਚੀ ਹੋਈ ਹੈ। ਸਿਡਨੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਜਿਓਫ ਕਲਬਟ ਨੇ ਦੱਸਿਆ ਹੈ ਕਿ ABC ਹਵਾਈ ਅੱਡੇ ਸਮੇਂ ਸਿਰ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕਰਨ ਲਈ ਸੰਘਰਸ਼ ਜਾਰੀ ਰੱਖ ਰਹੇ ਨੇ। ਹਾਲਾਂਕਿ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਨੂੰ ਭਰੋਸਾ ਹੈ ਕਿ ਗਾਹਕਾਂ ਦੀਆਂ ਯਾਤਰਾ ਯੋਜਨਾਵਾਂ ਵਿੱਚ ਵਿਘਨ ਨਾ ਪੈਣ ਨੂੰ ਯਕੀਨੀ ਬਣਾਉਣ ਲਈ ਏਅਰਪੋਰਟ ਸਟਾਫ ਦੀ ਕਮੀ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ।
I'm not going to sugarcoat it. It's going to be challenging because we're still going to have staff shortages in the June-July school holidays. We learned a lot from the lessons of the Easter school holidays and the Queen's birthday long weekend. We're throwing everything we possibly can at it.
ਸੰਯੁਕਤ ਰਾਸ਼ਟਰ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਦੁਨੀਆ ਨੂੰ ਨਫ਼ਰਤ ਭਰੇ ਭਾਸ਼ਣਾਂ ਦੇ ਵੱਧਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਫਸਟ ਇੰਟਰਨੈਸ਼ਨਲ ਡੇ ਫਾਰ ਕਾਊਂਟਰਿੰਗ ਹੇਟ ਸਪੀਚ ਨਫ਼ਰਤ ਭਰੇ ਭਾਸ਼ਣਾਂ ਦਾ ਮੁਕਾਬਲਾ ਕਰਨ ਲਈ ਪਹਿਲੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ 'ਤੇ ਆਯੋਜਿਤ ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਸਾਈਬਰ ਸੰਸਾਰ ਦੇ ਵਾਧੇ ਨੇ ਨੁਕਸਾਨਦੇਹ ਭਾਸ਼ਾ ਦੀ ਵਰਤੋਂ ਨੂੰ ਵਧਾ ਦਿੱਤਾ ਹੈ। ਮੀਟਿੰਗ 'ਚ ਕਿਹਾ ਗਿਆ ਕਿ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੇ ਭਾਸ਼ਣ ਦੀ ਸੰਜਮਤਾ ਇੱਕ ਵਿਵਾਦਪੂਰਨ ਮੁੱਦਾ ਬਣ ਗਈ ਸੀ ਕਿਉਂਕਿ ਕੁਝ ਉਪਭੋਗਤਾਵਾਂ ਨੇ ਫਰੀਡਮ ਆਫ ਸਪੀਚ ਦੇ ਅਧਿਕਾਰ ਲਈ ਮੁਹਿੰਮ ਚਲਾਈ ਸੀ। 76ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਦਾ ਕਹਿਣਾ ਹੈ ਕਿ ਨਫ਼ਰਤ ਭਰਿਆ ਭਾਸ਼ਣ ਸਮਾਜਿਕ ਕਦਰਾਂ ਕੀਮਤਾਂ ਨੂੰ ਖਤਰਾ ਪੈਦਾ ਕਰਦਾ ਹੈ ਅਤੇ ਭਾਈਚਾਰੇ ਦੀ ਰੱਖਿਆ ਲਈ ਵਿਸ਼ਵ ਵਿਆਪੀ ਪ੍ਰਤੀਕਿਰਿਆ ਦੀ ਲੋੜ ਹੈ।
ਟੂ ਐਡਰੈਸ ਦਿਸ ਚੈਲੰਜ ਇਨ ਅ ਕੰਪ੍ਰੀਹੈਂਸਿਵ ਮੈਨਰ ਵੀ ਮਸਟ ਕਲਟੀਵੇਟ ਆਵਰ ਗਲੋਬਲ ਕੋਆਪਰੇਸ਼ਨ ਐਂਡ ਸਟੈਂਡ ਯੂਨਾਈਟਿਡ ਐਮਬ੍ਰੇਸਿੰਗ ਦ ਕਲੈਕਟਿਵ ਸਪਿਰਿਟ ਦੈਟ ਦਿਸ ਗ੍ਰੇਟ ਇੰਸਟੀਟਿਊਸ਼ਨ ਵਾਸ ਡਿਜ਼ਾਈਨਡ ਟੂ ਫੋਸਟਰ ਐਂਡ ਦੈਟ ਹੇਟ ਸਪੀਚ ਸੀਕਸ ਟੂ ਕੰਪਲੀਟਲੀ ਅੰਡਰਮਾਈਨ।
ਲੰਬੇ ਸਮੇਂ ਤੋਂ ਕੀਤੇ ਗਏ ਨਵੇਂ ਅਧਿਐਨ ਦੇ ਨਤੀਜਿਆਂ ਦੇ ਅਨੁਸਾਰ ਜੋ ਬੱਚੇ ਬ੍ਰੌਨਕਾਈਟਸ ਤੋਂ ਪੀੜਿਤ ਹਨ ਉਹਨਾਂ ਦੇ ਜਵਾਨ ਹੋਣ 'ਤੇ ਸਾਹ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਖੋਜਕਰਤਾਵਾਂ ਨੇ 8,000 ਤੋਂ ਵੱਧ ਤਸਮਾਨੀਆ ਵਸਨੀਕਾਂ ਦਾ ਮੁਲਾਂਕਣ ਕੀਤਾ ਅਤੇ ਸ਼ੁਰੂਆਤੀ ਬਚਪਨ ਦੇ ਬ੍ਰੌਨਕਾਈਟਿਸ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਦਮੇ ਅਤੇ ਨਮੂਨਿਆਂ ਵਿਚਕਾਰ ਸੰਬੰਧ ਖੋਜਿਆ। ਮੈਲਬਰਨ ਯੂਨੀਵਰਸਿਟੀ ਤੋਂ ਜੈਨੀਫਰ ਪੇਰੇਟ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ 7 ਸਾਲ ਦੀ ਉਮਰ ਤੋਂ ਪਹਿਲਾਂ ਘੱਟੋ ਘੱਟ 1 ਵਾਰ ਬ੍ਰੌਨਕਾਈਟਿਸ ਹੁੰਦਾ ਹੈ ਉਹਨਾਂ ਦੇ ਬਾਅਦ ਦੇ ਜੀਵਨ ਵਿੱਚ ਫੇਫੜਿਆਂ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਧਿਐਨ 1961 ਵਿੱਚ ਪੈਦਾ ਹੋਏ ਲੋਕਾਂ 'ਤੇ ਕੇਂਦਰਿਤ ਸੀ ਅਤੇ ਭਾਗੀਦਾਰਾਂ ਨੂੰ ਔਸਤਨ 46 ਸਾਲਾਂ ਲਈ ਟਰੈਕ ਕੀਤਾ ਗਿਆ ਸੀ। ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਟੀਨਾ ਰਹੀਮੀ ਆਸਟ੍ਰੇਲੀਆਈ ਖੇਡ ਇਤਿਹਾਸ ਰਚਣ ਤੋਂ 1 ਮਹੀਨਾ ਦੂਰ ਹੈ। ਉਹ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮੁਸਲਿਮ ਮਹਿਲਾ ਆਸਟ੍ਰੇਲੀਆਈ ਮੁੱਕੇਬਾਜ਼ ਬਣ ਗਈ ਹੈ। ਸਿਡਨੀ ਦੀ 26 ਸਾਲਾ ਟੀਨਾ ਰਹੀਮੀ ਨੇ 4 ਸਾਲ ਪਹਿਲਾਂ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। ਟੀਨਾ ਰਿੰਗ ਵਿੱਚ ਹਿਜਾਬ, ਲੰਬੀਆਂ ਬਾਹਾਂ ਦੀ ਕਮੀਜ਼ ਪਹਿਨ ਕੇ ਖੇਡਦੀ ਹੈ। ਬਰਮਿੰਗਮ ਜਾਣ ਤੋਂ ਪਹਿਲਾਂ ਇਸ ਰਾਸ਼ਟਰੀ ਫੈਦਰਵੇਟ ਚੈਂਪੀਅਨ ਨੇ SBS ਨਿਊਜ਼ ਨਾਲ ਆਪਣੇ ਸੁਪਨਿਆਂ ਬਾਰੇ, ਵਿਸ਼ਵਾਸ ਬਾਰੇ ਅਤੇ ਜ਼ਿੰਦਗੀ 'ਚ ਆਈਆਂ ਰੁਕਾਵਟਾਂ ਨੂੰ ਤੋੜਨ ਦੇ ਨਾਲ ਪੈਰਿਸ ਦੀਆਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਜ਼ਿਕਰਯੋਗ ਹੈ ਕਿ ਹਫ਼ਤਾ ਚੱਲਣ ਵਾਲੀਆਂ ਕਾਮਨਵੈਲਥ ਖੇਡਾਂ ਦਾ ਉਦਘਾਟਨੀ ਸਮਾਰੋਹ 28 ਜੁਲਾਈ ਨੂੰ ਹੈ।
2024 Olympics, I mean that is my goal at the moment. That recently just became my goal. I really wanted to turn professional, but after going to the World Championships in Turkey, I was like, wow, you know, it's way more better to stay amateur and go to the Olympics, as there's more like better competition.
ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.43 ਰੁਪਏ ਪਾਕਿਸਤਾਨ ਦੇ 147.98 ਰੁਪਏ ਅਤੇ ਅਮਰੀਕਾ ਦੇ 69 ਸੈਂਟ 'ਤੇ ਦਰਜ ਕੀਤੀ ਗਈ ਹੈ। ਅਤੇ ਵਕਤ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ ਵੱਧੋ ਵੱਧ 22 ਡਿਗਰੀ। ਐਡੀਲੇਡ ਵਿੱਚ ਮੀਂਹ, ਤਾਪਮਾਨ 17 ਡਿਗਰੀ। ਮੈਲਬਰਨ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ 16 ਡਿਗਰੀ। ਹੌਬਾਰਟ ਵਿੱਚ ਵੀ ਬੱਦਲਬਾਰੀ, ਤਾਪਮਾਨ ਵੱਧੋ ਵੱਧ 14 ਡਿਗਰੀ। ਕੈਨਬਰਾ ਅਤੇ ਸਿਡਨੀ ਵਿੱਚ ਧੁੱਪ ਚੜੀ ਰਹੇਗੀ। ਕੈਨਬਰਾ ਦਾ ਤਾਪਮਾਨ 13 ਡਿਗਰੀ, ਸਿਡਨੀ ਦਾ ਤਾਪਮਾਨ 18 ਡਿਗਰੀ। ਬ੍ਰਿਸਬੇਨ ਵਿੱਚ ਵੀ ਸੋਹਣੀ ਧੁੱਪ, ਤਾਪਮਾਨ ਵੱਧੋ ਵੱਧ 23 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ, ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।